गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी दी लिखी एक अमोलक लिखत प्यारे दा अगला हिस्सा आओ प्यार नाल सरवण करिए जी। तीजे दिन अद्धी रात वेले उदे बुल खुले ते ठंडे साह दी आवाज़ आई, इस दे मगरों आवाज़ आई, तन नानक ते नेत्र खुले। नेत्र की खुले, मेरे लिए खुशी बंदी खानेओ खुल गई। मैं खुले नैण वेख के बड़ी खुश होई ते आख्या, हे चंगिया सब तो चंगिया प्रादण हाँ। उना नेत्रा ने मेरे वल डिठा ते फिर बंद हो गए, पर जीव ने पूछया मैं किथे हाँ। तदों मैं उसदे कन्ना दे कोल मूँह करके सारी विथ्या सुनाई ते गल भी आखी, पर फिर ना नैण खुले ते ना बुल। कोई चौथे दिन सवेर सार फिर आवाज़ आई, मन दा मूल न की चई दे लम्मी नदर निहाली है, ज्यों साहिब नाल ना हारी है ते वेहा पासा ढाली है, किछ लाहे ऊपर काली है। पर मैं उस वेले सारी गल ना समझी, हाँ इन्ना समझी जो कहंदा है मेरे नाल तू मंदा कीता है, ए नहीं सी करना। तीर चलाउन वेले चंगी तरह वेखता लेना सी, मैं उडीकदी सां कि हुण आखेगा कि तैनू मैं कैद कीता इस पाप बदले, पर फिर नैण खुल गए ते मेरे वल तके, फिर बुल खुले ते कहण लगे तुसां बहुत सेवा कीती है। तीर तां मैनू मेरिया पापा ने लाया सी, पर तुसी बड़े चंगे हो जिन्हां सेवा कीती है, राजी रहो। ये कह के वो सो गया, सुता तक के मैं माँ कोल जा के ते गलकड़ी पा के कहा, देख लै माँ वो मनुख केडा चंगा है। आखदा है तीर तू नहीं मारिया, तीर मेरे पापा ने मारिया है, ते तू चंगी है जो सेवा कर दी पई है। देख माँ जो पापी नू चंगा पिया आखदा है, अमीए किड्डा चंगा होया। मैं तैनू आख्या सी ना कि वो बापू जी तो भी वधीक चंगा लगदा है, भला बापू जी कदे पापी नू चंगा आखण? वो तां पापियां नू फाहे ला देंदे हन, ते ए आखदा है तू चंगी है। माँ हस पई ते कहण लगी, जा अज खूंडी दी खेड खेड़ा। मैं क्या माँ जी नहीं करदा, पास बैठे रहन तो बिना होर गल ते नहीं जी लगदा, हुण जे तुहाडे कोल बैठी हाँ तां एहो प्या जी करदा है जो केड़ा वेला होवे मैं फिर कोल जा बैठा। इस तरह करदियां कुछ दिन लंघे, चंगे जी दा जी वल हुंदा प्या दिसे। एक दिन रात नूं नैण खोले ते मैनू कोल सद्या ते कहण लगे, देख तू एक परदेसी दी सेवा कीती है ते राजे दी धी हो के कीती है, मैं गरीब हाँ मेरे कोल की है जो तैनू देवा, पर एक गल तैनू दसदा हाँ जो तैनू सुख देवेगी। ओ गल समझ लै ध्यान दे के, ओ गल ए है जो तू ए शरीर नहीं है तू आत्मा है। मैं पूछया आत्मा की हुंदी है, तां उहनां दा मूँह बंद हो गया। दूसरी रात फिर मूँह खुला ते कहण लगे, मैं आखदा हाँ कि तू आत्मा है, तू शरीर तो वक्री है, तू शरीर तो उच्ची है, शरीर ना रहे तू तां भी होवेंगी, तू जे निरा शरीर होवें तां हस खेड खा पी छड़िया कर, पर तू आत्मा है आप नू पछाणिया कर, दूजियां विच अपने वर्गी आत्मा वेख्या कर। दौलत ते शरीर परदे हन जो अपने आप नू आत्मा दिसण नहीं देंदे, इन्हां परदियां नू पाड़ के आत्मा वेख्या कर। तू बहुत उच्ची है पर अपने लिए जी को सुख लेंदी है, तीकू सुख दिया भी कर। मैं घबरा गई, ਮੇਰੇ ਅੱਗੇ ਹਨੇਰਾ ਆ ਗਿਆ। ਮੈਂ ਹੈਰਾਨ ਹੋ ਕੇ ਹੱਕੀ ਬੱਕੀ ਰਹਿ ਗਈ। ਮੈਂ ਆਖਿਆ, ਮੈਂ ਨਹੀਂ ਜਾਣਦੀ ਤੁਸੀਂ ਕੀ ਕਿਹਾ ਹੈ। ਮੈਂ ਆਤਮਾ ਹਾਂ, ਮੈਂ ਸਰੀਰ ਦੇ ਮੋਹਿਆਂ ਨਹੀਂ ਮਰਨਾ, ਮੈਂ ਸੁੱਖ ਦੇਣਾ ਹੈ। ਹਾਏ, ਇਹ ਸੱਚ ਹੈ? ਜੇ ਸੱਚ ਹੈ ਤਾਂ ਹੋਰ ਨਾ ਕਹੋ, ਮੇਰਾ ਜੀ ਬੈਠਦਾ ਹੈ। ਮੈਂ ਇਹ ਸਰੀਰ ਹੀ ਹੋਵਾਂ ਅਤੇ ਤੇਰੇ ਸਰੀਰ ਦੀ ਸੇਵਾ ਕਰਾਂ, ਸੇਵਾ ਵਿੱਚ ਮਰ ਜਾਵਾਂ ਅਤੇ ਫਿਰ ਨਾ ਹੋਵਾਂ, ਬਸ ਜੀ, ਹੋਰ ਮੈਂ ਕੁਛ ਨਾ ਹੋਵਾਂ। ਉਹ ਬੋਲੇ, ਭੋਲੀਏ, ਤੂੰ ਆਤਮਾ ਹੈ, ਤੂੰ ਜ਼ਮੀਨ 'ਤੇ ਤੁਰਨ ਵਾਲੀ ਨਹੀਂ, ਤੂੰ ਪੰਛੀਆਂ ਵਾਂਗੂ ਕਿਸੇ ਹੋਰ ਆਕਾਸ਼ ਦੀ ਉੱਡਣ ਵਾਲੀ ਹੈ। ਤੂੰ ਮਿੱਟੀ, ਮਾਸ, ਹੱਡੀ, ਲਹੂ ਨਹੀਂ, ਤੂੰ ਚਾਨਣੇ ਵਾਂਗੂ ਜੋਤ ਸਰੂਪ ਹੈ। ਨਿਰੀ ਰੋਣ ਪਿੱਟਣ ਹੱਸਣ ਖੇਡਣ ਵਾਲੀ ਨਹੀਂ, ਪਰ ਸਦਾ ਸੁਖੀ, ਸਦਾ ਆਨੰਦ ਹੈ। ਮੈਂ ਡਰ ਕੇ ਅੱਖਾਂ ਮੀਟ ਲਈਆਂ ਅਤੇ ਆਖਿਆ, ਹੇ ਸਭ ਤੋਂ ਚੰਗੇ ਮਨੁੱਖ, ਮੈਨੂੰ ਕੁਛ ਹੁੰਦਾ ਜਾਂਦਾ ਹੈ। ਮੈਨੂੰ ਉਹ ਕੁਛ ਹੁੰਦਾ ਹੈ ਜੋ ਬਾਪੂ ਜੀ ਕਾਇਰਾਂ ਨੂੰ ਆਖਦੇ ਹਨ ਹੁੰਦਾ ਹੈ, ਹੋਰ ਨਾ ਦੱਸ। ਮੈਂ ਤੇਰੀਆਂ ਗੱਲਾਂ ਦੇ ਮਗਰ ਮਗਰ ਜਦ ਜਾਂਦੀ ਹਾਂ, ਤਦ ਮੈਂ ਇੰਨੀ ਸੁੰਗੜਦੀ ਅਤੇ ਫੈਲਰਦੀ ਹਾਂ ਕਿ ਗੁਆਚ ਜਾਂਦੀ ਹਾਂ। ਨਾ ਕਹੋ ਮੈਂ ਆਤਮਾ ਹਾਂ। ਫਿਰ ਉਹ ਕਹਿਣ ਲੱਗੇ, ਹੇ ਚੰਗੀਏ, ਜੋ ਸੇਵਾ ਕਰ ਸਕਦੀ ਹੈ, ਸੁਣ, ਤੂੰ ਆਤਮਾ ਹੈ, ਤੇਰੇ ਵਿੱਚ ਮੋਹ ਨਹੀਂ ਹੈ, ਤੇਰੇ ਵਿੱਚ ਲੱਭ ਨਹੀਂ ਹੈ, ਤੂੰ ਮੰਗਣ ਵਾਲੀ ਨਹੀਂ, ਤੂੰ ਤਾਂ ਦਾਤੀ ਹੈ, ਤੂੰ ਸਭ ਨੂੰ ਇੱਕ ਸਾਰ ਪਿਆਰ ਕਰਨ ਵਾਲੀ ਹੈ। ਹਾਂ, ਤੂੰ ਅਚਾਹ ਹੈ, ਤੂੰ ਉੱਚੀ ਹੈ, ਆਪ ਨੂੰ ਪਛਾਣ। ਹੁਣ ਮੈਨੂੰ ਉਹ ਲੱਗਾ ਜਿਸ ਨੂੰ ਡਰ ਕਰਕੇ ਸੁਣਦੀ ਹੁੰਦੀ ਸਾਂ। ਹਾਂ, ਮੈਂ ਸੱਚੀ ਮੁੱਚੀ ਡਰ ਗਈ, ਮੈਂ ਸਹਿਮ ਕੇ ਬਹਿ ਗਈ। ਮੈਂ ਚਾਹਾਂ ਜੋ ਕੰਨ ਬੰਦ ਕਰਾਂ, ਜੋ ਹੋਰ ਸੁਣ ਕੇ ਡੋਰ ਭੋਰ ਨਾ ਹੋਵਾਂ, ਪਰ ਸਭ ਤੋਂ ਚੰਗੇ ਮਨੁੱਖ ਦੀ ਚੰਗੀ ਆਵਾਜ਼ ਅੱਗੇ ਕੰਨ ਕੀਕੂ ਬੰਦ ਕਰਾਂ। ਮੈਂ ਫਿਰ ਹੀਆ ਕਰਕੇ ਆਖਿਆ, ਬਸ ਕਰ ਹੇ ਉੱਚੇ ਆਦਮੀ, ਹੋਰ ਨਾ ਕਹੋ, ਮੇਰਾ ਹਾਲ ਬੁਰਾ ਹੋ ਗਿਆ ਹੈ, ਇਹ ਆਤਮਾ ਮੈਂ ਨਾ ਹੋਵਾਂ। ਮੈਨੂੰ ਉਸ ਡਰ ਤੋਂ ਬਚਾ ਜੋ ਇਸ ਖਿਆਲ ਵਿੱਚ ਗਿਆ ਮੈਨੂੰ ਲੱਗਦਾ ਹੈ। ਪਰ ਉਸਨੇ ਫਿਰ ਕਿਹਾ, ਤੂੰ ਆਤਮਾ ਹੈ, ਜਿਵੇਂ ਤੂੰ ਤੀਰ ਨਹੀਂ, ਤੂੰ ਤੀਰ ਕਮਾਨ ਨਹੀਂ, ਪਰ ਤੂੰ ਤੀਰ ਚਲਾਉਣ ਵਾਲੀ ਹੈ। ਤੂੰ ਰੋਟੀ ਨਹੀਂ, ਤੂੰ ਖਾਣ ਵਾਲੀ ਹੈ। ਤੂੰ ਦੇਹ ਨਹੀਂ, ਦੇਹ ਦੀ ਟੋਰਨ ਵਾਲੀ ਹੈ। ਤੂੰ ਮਨ ਨਹੀਂ, ਪਰ ਮਨ ਨੂੰ ਹਾਂਕੜ ਵਾਲੀ ਹੈ। ਤੂੰ ਆਪੇ ਕਹਿੰਦੀ ਹੈ ਕਿ ਨਹੀਂ, ਮੇਰਾ ਮਨ ਅੱਜ ਖੁਸ਼ ਹੈ, ਅੱਜ ਦਿਲਗੀਰ ਹੈ। ਸੋ ਤੂੰ ਮਨ ਨਹੀਂ, ਪਰ ਮਨ ਦੀ ਮਾਲਕ ਹੈ। ਹਾਂ, ਤੂੰ ਚਰਖਾ ਨਹੀਂ, ਪਰ ਚਰਖੇ ਨੂੰ ਕੱਤਣ ਵਾਲੀ ਹੈ। ਹੇ ਸੁੰਦਰੀ, ਤੂੰ ਸੁੰਦਰ ਨਹੀਂ, ਪਰ ਸੁੰਦਰਤਾ ਤੈਥੋਂ ਨਿਕਲਦੀ ਹੈ। ਤੂੰ ਧੁੱਪ ਨਹੀਂ, ਪਰ ਸੂਰਜ ਹੈ। ਤੂੰ ਚਾਂਦਨੀ ਨਹੀਂ, ਪਰ ਚੰਦ ਹੈ। ਹੇ ਚੰਗੀਏ, ਤਿਵੇਂ ਤੂੰ ਦੇਹ ਨਹੀਂ, ਪਰ ਆਤਮਾ ਹੈ। ਇਹ ਮੈਂ ਟਕ ਬੰਨ ਕੇ, ਮਨ ਜੋੜ ਕੇ, ਬੇਵੱਸੇ ਹੋ ਕੇ ਸੁਣਿਆ। ਪਰ ਸੁਣਦਿਆਂ ਸੁਣਦਿਆਂ ਐਤਕੀ ਮੈਨੂੰ ਚੱਕਰ ਆ ਗਿਆ, ਅੱਖਾਂ ਬੰਦ ਹੋ ਗਈਆਂ, ਜ਼ਮੀਨ ਅਸਮਾਨ ਮਾਨੋ ਉਲਟ ਗਏ। ਮੈਂ ਬੇਹੋਸ਼ ਹੋ ਕੇ ਉਸਦੇ ਪੈਰਾਂ 'ਤੇ ਡਿੱਗ ਪਈ। ਮੈਨੂੰ ਪਤਾ ਨਹੀਂ ਰਿਹਾ ਕਿ ਮੈਂ ਹਾਂ ਕਿ ਨਹੀਂ। ਚਿਰ ਪਿੱਛੋਂ ਜਾਂ ਮੈਂ ਉੱਠੀ ਤਾਂ ਮੈਂ ਡਰ ਨਾਲ ਕੰਬ ਰਹੀ ਸਾਂ। ਕੀ ਮੇਰੇ ਸਿਰ 'ਤੇ ਇਤਨਾ ਪਰਬਤ ਪੈਣਾ ਹੈ ਕਿ ਮੈਂ ਆਤਮਾ ਹੋਣਾ ਹੈ, ਜਿਵੇਂ ਇਹ ਆਖਦਾ ਹੈ? ਇਹ ਤਾਂ ਬੜਾ ਔਖਾ ਹੈ। ਪਰ ਇਹ ਜੋ ਸਭ ਤੋਂ ਚੰਗਾ ਮਨੁੱਖ ਹੈ ਆਖਦਾ ਹੈ, ਇਹ ਚੰਗਾ ਹੀ ਹੋਣਾ ਹੈ। ਮੈਂ ਤਾਂ ਡੋਰ ਭੋਰੀ ਹੁੰਦੀ ਹਾਂ, ਡਰਦੀ ਹਾਂ ਕਿ ਜੇਕਰ ਇਹ ਕੁਛ ਮੈਂ ਹਾਂ ਤਾਂ ਮੈਂ ਤਾਂ ਬਹੁਤ ਨਿਤਾਣੀ ਹਾਂ। ਕੌਣ ਇਸ ਭਾਰ ਨੂੰ ਚੱਲੇਗਾ ਕਿ ਮੈਂ ਆਤਮਾ ਹਾਂ? ਇਸ ਉੱਚੇ ਪਰਬਤ ਦੀ ਸ਼ਿਖਰ ਵੱਲ ਤੱਕਿਆ ਮੇਰੀ ਨਜ਼ਰ ਪਾੜਦੀ ਹੈ। ਮੈਂ ਜਦ ਇਹ ਸੁਣਦੀ ਹਾਂ ਤਾਂ ਅੰਦਰੋਂ ਫੈਲਰਦੀ ਹਾਂ, ਫਿਰ ਮੈਂ ਘਬਰਾ ਜਾਂਦੀ ਹਾਂ। ਮੈਂ ਹੁਣ ਤੱਕ ਹੱਸਦੀ, ਖੇਡਦੀ, ਲਾਡਾਂ ਵਿੱਚ ਪੱਲੀ, ਖੁਸ਼ੀ ਖੁਸ਼ੀ ਰਹਿੰਦੀ ਆਉਂਦੀ ਸਾਂ। ਕੀ ਇਹ ਮੇਰੇ ਚਾਓ, ਮਲਾਰ ਅਤੇ ਖੁਸ਼ੀਆਂ ਓਪਰੀਆਂ ਹਨ? ਹਾਏ ਮੇਰਾ ਕਲੇਜਾ ਫਿਰ ਟੁੱਟ ਗਿਆ। ਬੰਨਾਂ ਦੇ ਹਰਨ, ਠੰਡੀਆਂ ਛਾਵਾਂ, ਵਗਦੇ ਪਾਣੀ, ਸਖੀਆਂ ਦੇ ਝੁੰਡ, ਮੁਸ਼ਕਣ ਘੋੜੀ ਉੱਤੇ ਬੈਠੀ ਮੈਂ ਹੱਥ ਵਿੱਚ ਤੀਰ ਕਮਾਨ, ਤਾਂਗਾ ਤਾਂਗ ਦੀ ਮਾਂ ਤੇ ਰਾਹ ਉਡੀਕਦਾ ਬਾਪੂ, ਮੱਥੇ ਟੇਕਦੀ ਪਰਜਾ, ਕਿ ਇਹ ਸਾਰਾ ਸੰਸਾਰ ਮੇਰੇ ਸਰੀਰ ਲਈ ਹੈ? ਓਪਰਾ ਹੈ ਕਿਉਂ ਜੋ ਇਹ ਆਖਦਾ ਹੈ ਕਿ ਤੂੰ ਸਰੀਰ ਨਹੀਂ ਹੈ? ਅਤੇ ਜੇ ਮੈਂ ਸਰੀਰ ਨਹੀਂ ਹਾਂ ਤਾਂ ਇਹ ਸਰੀਰ ਨੂੰ ਚੰਗੇ ਲੱਗਣ ਵਾਲੇ ਸਾਰੇ ਅਡੰਬਰ ਵੀ ਮੇਰੇ ਨਾ ਹੋਏ। ਹਾਏ ਹਾਏ, ਤਾਂ ਮੈਂ ਇਕੱਲੀ ਹਾਂ। ਜੇ ਸਰੀਰ ਮੇਰਾ ਨਹੀਂ ਤਾਂ ਮਾਂ ਅਤੇ ਬਾਪੂ ਜੀ ਵੀ ਮੇਰੇ ਨਹੀਂ, ਅਤੇ ਉਹ ਮੇਰੇ ਨਹੀਂ ਤਾਂ ਸਾਰੇ ਸੁੱਖ ਅਤੇ ਖੁਸ਼ੀਆਂ ਜੋ ਉਹ ਦਿੰਦੇ ਹਨ, ਸਾਖ ਅਤੇ ਸਖੀਆਂ ਮੇਰੇ ਨਾ ਹੋਏ। ਹਾਏ, ਜੇ ਮੈਂ ਆਤਮਾ ਹਾਂ ਤਾਂ ਮੈਂ ਇਕੱਲੀ ਹਾਂ। ਇਸ ਵੇਲੇ ਮੇਰੀਆਂ ਅੱਖਾਂ ਅੱਗੇ ਇਕੱਲ ਰੂਪ ਬਣ ਕੇ ਆ ਗਈ, ਤਦੋਂ ਮੈਂ ਖੁਸ਼ੀਆਂ ਦੇ ਪੰਘੂੜੇ ਝੂਟਣ ਵਾਲੀ ਅੱਲੜ ਅਤੇ ਮੂਲੋਂ ਅਣਜਾਣ ਕੀ ਜਾਣਦੀ ਸਾਂ ਕਿ ਕੁਛ ਹੋਰ ਗੱਲ ਵੀ ਹੈ। ਚੰਗੇ ਦੀ ਗੱਲ ਸੋਚਦਿਆਂ ਮੇਰੇ ਉਦਾਲੇ ਇਕੱਲ ਆ ਗਈ। ਇਸ ਇਕੱਲ ਨੇ ਮੇਰੇ ਉੱਤੇ ਉਹ ਡਰ ਪਾਇਆ ਕਿ ਮੈਨੂੰ ਕੁਛ ਨਾ ਦਿਸੇ। ਕਲੇਜਾ ਕੰਬੇ, ਲੂ ਕੰਡੇ ਹੋ ਗਏ, ਰੋਵਾਂ ਅਤੇ ਭੁੱਬਾਂ ਮਾਰਾਂ ਅਤੇ ਆਖਾਂ, ਹਾਏ ਮੈਂ ਕਿਵੇਂ ਆਤਮਾ ਨਾ ਹੋਵਾਂ। ਜਿਉਂ ਜਿਉਂ ਮੈਂ ਸਹਿਮ ਖਾਵਾਂ ਅਤੇ ਡਰਾਂ, ਤਿਉਂ ਤਿਉਂ ਉਹ ਇਕੱਲ ਵੱਧਦੀ ਜਾਵੇ ਅਤੇ ਮੈਂ ਟੁੱਟਦੀ ਜਾਵਾਂ। ਕਿੰਨੇ ਚਿਰ ਮਗਰੋਂ ਮੇਰੀਆਂ ਅੱਖਾਂ ਖੁੱਲੀਆਂ, ਹੁਣ ਮੈਂ ਉੱਠਣਾ ਚਾਹਾਂ ਪਰ ਹੁਣ ਕੌਣ ਉੱਠੇ? ਜਿਨ੍ਹਾਂ ਮੇਰੀਆਂ ਲੱਤਾਂ ਨੇ ਸਾਰਾ ਸਾਰਾ ਦਿਨ ਬੰਨ ਕੱਛੇ ਸਨ, ਉੱਠਣਾ ਭੁੱਲ ਗਈਆਂ। ਜਿਨ੍ਹਾਂ ਮੇਰੀਆਂ ਬਾਹਾਂ ਨੇ ਸ਼ੇਰ ਮਾਰੇ ਸਨ ਜ਼ਮੀਨ 'ਤੇ ਟੇਕ ਧਾਰ ਕੇ ਆਸਰਾ ਦੇਣਾ ਵਿਸਾਰ ਬੈਠੀਆਂ। ਫਿਰ ਮੈਨੂੰ ਖਿਆਲ ਆਇਆ ਕਿ ਮੈਂ ਬੇਦੋਸ਼ ਅਤੇ ਸਭ ਤੋਂ ਚੰਗੇ ਮਨੁੱਖ ਨੂੰ ਮਾਰਿਆ ਹੈ, ਮੈਂ ਪਾਪ ਕੀਤਾ ਹੈ। ਮੇਰੇ ਪਾਪ ਦਾ ਡਨ ਮੈਨੂੰ ਇਸਨੇ ਇਹ ਦਿੱਤਾ ਹੈ ਜੋ ਮੈਨੂੰ ਇਕੱਲਿਆ ਕਰ ਦਿੱਤਾ ਸੀ। ਹਾਏ, ਹੁਣ ਮੈਂ ਸਦਾ ਦੁੱਖ ਭਰਾਂਗੀ। ਮੈਂ ਆਪ ਨੂੰ ਇਸ ਇਕੱਲ ਵਿੱਚ ਸਦਾ ਵੇਖਾਂਗੀ। ਕੋਈ ਮੇਰਾ ਨਹੀਂ, ਮੈਂ ਇਕੱਲੀ ਹਾਂ। ਹਾਏ, ਹੁਣ ਤੋਂ ਮੈਂ ਨਿੱਤ ਰੋਇਆ ਕਰਾਂਗੀ ਅਤੇ ਇਕੱਲੀ ਦਿਨ ਕੱਟੀ ਕਰਾਂਗੀ। ਮੇਰੇ ਦਿਨ ਕੀ ਕੁ ਲੰਘਿਆ ਕਰਨਗੇ? ਮੇਰੀ ਰਾਤ ਕੀ ਕੁ ਬੀਤਿਆ ਕਰੇਗੀ? ਜਦ ਸਾਰੇ ਹੀ ਮੇਰੇ ਨਹੀਂ, ਤਦ ਓਪਰਿਆਂ ਦੇ ਸੁੱਖ ਮੈਂ ਕੀ ਕੁ ਲਵਾਂਗੀ? ਨਾਲੇ ਉਹ ਆਖਦਾ ਹੈ ਤੂੰ ਸੁੱਖ ਦਿਆ ਕਰ, ਲਿਆ ਨਾ ਕਰ। ਕਿੱਡੀ ਅਣਹੋਣੀ ਗੱਲ ਆਖੀ ਸੂ। ਜਦ ਸਰੀਰ ਵੀ ਮੇਰਾ ਨਹੀਂ ਤਾਂ ਮੈਂ ਕਿਸੇ ਨੂੰ ਦਿਆ ਕੀ ਕਰਾਂ? ਹੁੰਦਾ ਤਾਂ ਕੋਈ ਵੰਡਾਵੇ। ਜਦ ਮੇਰੇ ਕੋਲ ਹੋਇਆ ਹੀ ਕੁਛ ਨਾ ਤਾਂ ਮੈਂ ਵੰਡ ਵੰਡਾ ਕੇ ਦਿਆਂਗੀ ਕੀ? ਹੁਣ ਫਿਰ ਮੇਰੀਆਂ ਅੱਖਾਂ ਅੱਗੇ ਇੱਕ ਹਨੇਰਾ ਉੱਠਿਆ ਔਰ ਸਭ ਕੁਛ ਲੋਪ ਹੋ ਗਿਆ। ਮੈਂ ਇਕੱਲੀ ਹਨੇਰੇ ਵਿੱਚ ਰਹਿ ਗਈ। ਇਸ ਵੇਲੇ ਮੈਂ ਇਤਨਾ ਡਰੀ ਕਿ ਮੇਰੀਆਂ ਚੀਕਾਂ ਨਾਲ ਸਾਰਾ ਘਰ ਗੂੰਜ ਉੱਠਿਆ। ਮਾਂ ਭੱਜੀ ਆਈ ਅਤੇ ਮੈਨੂੰ ਝੋਲੀ ਵਿੱਚ ਪਾ ਲਿਆ। ਮੇਰਾ ਮੱਥਾ ਚੁੰਮੇ, ਅੱਖਾਂ ਪੂੰਜੇ, ਘੁੱਟੇ, ਪਿਆਰ ਦੇਵੇ ਅਤੇ ਬੁਲਾਵਾਂ ਲਵੇ, ਪਰ ਮੈਨੂੰ ਸੁਰਤ ਨਾ ਆਵੇ। ਮੇਰੇ ਕਲੇਜੇ ਧੜਕਦੇ ਦੀ ਆਵਾਜ਼ ਮਾਂ ਦੇ ਕੰਨਾਂ ਵਿੱਚ ਪਹੁੰਚੇ। ਮਾਂ ਨੇ ਮੇਰਾ ਮੂੰਹ ਧੋਤਾ, ਮੇਰੇ ਅੰਦਰ ਪਾਣੀ ਦਾ ਘੁੱਟ ਪਾਇਆ ਅਤੇ ਪੁੱਛੇ ਕੀ ਹੋਇਆ ਹੈ? ਜਾਂ ਮੈਂ ਅੱਖਾਂ ਖੋਲੀਆਂ ਤਾਂ ਆਖਿਆ, ਅਮੀਏ ਮੈਨੂੰ ਛੱਡ ਦੇ, ਤੂੰ ਮੇਰੀ ਨਹੀਂ ਹੈ, ਨਾਲੇ ਮੈਂ ਤੇਰੇ ਦਿੱਤੇ ਸੁੱਖਾਂ ਨੂੰ ਲੈਣਾ ਨਹੀਂ ਹੈ। ਅੰਮੀ ਬਲਾਵਾਂ ਲੈ ਕੇ ਕਹਿਣ ਲੱਗੀ, ਧੀਏ ਕਿਉਂ? ਤਾਂ ਮੈਂ ਆਖਿਆ, ਅੰਮਾ ਮੈਂ ਸਰੀਰ ਨਹੀਂ, ਮੈਂ ਆਤਮਾ ਹਾਂ ਅਤੇ ਇਸ ਕਰਕੇ ਇਕੱਲੀ ਹਾਂ ਅਤੇ ਇਕੱਲਿਆਂ ਮੈਨੂੰ ਡਰ ਲੱਗਦਾ ਹੈ। ਉਹ ਡਰ ਮੈਨੂੰ ਖਾ ਰਿਹਾ ਹੈ ਅਤੇ ਖਾ ਜਾਵੇਗਾ। ਜਾ ਮਾਂ, ਤੂੰ ਸੌਂ, ਮੈਨੂੰ ਚੰਗੇ ਮਨੁੱਖ ਨੇ ਮੇਰੇ ਅਪਰਾਧ ਦਾ ਡਨ ਦਿੱਤਾ ਹੈ, ਹੁਣ ਮੈਨੂੰ ਇਕੱਲ ਪਈ ਖਾਂਦੀ ਹੈ, ਤੂੰ ਜਾ। ਮੈਂ ਉਸਨੂੰ ਆਖਦੀ ਹਾਂ ਕਿ ਤੀਰ ਲੈ ਕੇ ਮੈਨੂੰ ਖੋਬ ਦੇਵੇ, ਮੈਂ ਇਸ ਤਰ੍ਹਾਂ ਮਰਨ ਨੂੰ ਤਿਆਰ ਹਾਂ, ਪਰ ਇਹ ਆਤਮਾ ਬਣ ਕੇ ਇਕੱਲ ਦੇ ਹੱਥੋਂ ਇਸ ਤਰ੍ਹਾਂ ਮਰਨਾ ਬੜੀ ਪੀੜ ਦਿੰਦਾ ਹੈ ਜੋ ਪੀੜ ਕੇ ਝੱਲੀ ਨਹੀਂ ਜਾਂਦੀ। ਇਹ ਸੁਣ ਕੇ ਮਾਂ ਨੂੰ ਰੋਹ ਚੜ ਗਿਆ। ਕਹਿਣ ਲੱਗੀ, ਹੁਣੇ ਇਸ ਕਮਲੇ ਨੂੰ ਕਬਰਿਸਤਾਨ ਭੇਜ ਕੇ ਜਿਉਂਦਾ ਦਬਵਾ ਦਿੰਦੀ ਹਾਂ ਜੋ ਮੇਰੀ ਸੁੱਖੇ ਲੱਦੀ ਧੀ ਨੂੰ ਡਰਾਉਂਦਾ ਹੈ ਔਰ ਨਿਰਭੈ ਸ਼ੇਰ ਬਚੜੀ ਦਾ ਕਲੇਜਾ ਕੱਢ ਰਿਹਾ ਹੈ। ਇਸ ਡੈਣ ਬਾਵੇ ਦੇ ਹੁਣੇ ਡਕਰੇ ਕਰਾਉਂਦੀ ਹਾਂ। ਇਹ ਸੁਣ ਕੇ ਮੇਰੀ ਜਾਨ ਨਿਕਲੀ। ਮੈਂ ਦੋਸ਼ੀ ਟਹਿਲਣ ਵਾਂਗ ਮਾਂ ਦੇ ਪੈਰ ਫੜ ਲਏ ਅਤੇ ਆਖਿਆ, ਅੰਮੀ ਹੋਰ ਪਾਪ ਨਾ ਕਰੀ, ਮੈਂ ਪਾਪ ਕੀਤਾ ਹੈ, ਬਦਲਾ ਦੇਣਾ ਹੈ। ਇਹੋ ਗੱਲ ਪੰਡਿਤ ਜੀ ਆਖਦੇ ਹੁੰਦੇ ਸਨ ਕਿ ਨਾ, ਫਿਰ ਤੁਸੀਂ ਕਿਉਂ ਇਸ ਨਿਰਦੋਸ਼ੀ ਨੂੰ ਹੋਰ ਦੁੱਖ ਦਿੰਦੇ ਹੋ, ਜਿਸ ਨੂੰ ਮੈਂ ਅੱਗੇ ਦੁੱਖ ਦਿੱਤਾ ਹੈ ਅਤੇ ਹੁਣ ਪਾਪ ਦਾ ਫਲ ਮੈਨੂੰ ਲੱਗਾ ਹੈ ਕਿ ਮੈਂ ਇਕੱਲੀ ਹੋ ਗਈ ਹਾਂ। ਮੈਂ ਤਾਂ ਫਲ ਭੋਗਾਂਗੀ, ਪਰ ਤੂੰ ਜਾ ਆਰਾਮ ਕਰ, ਜਾ ਅੰਮੀ ਤੂੰ ਜਾ, ਮਾਂ ਜਾਵੇ ਨਾ ਦੰਦੀਆਂ ਕਰੀਚੇ ਅਤੇ ਮੈਂ ਟੋਰਾਂ। ਛੇਕੜ ਮੈਂ ਕਿਹਾ, ਜੇ ਤੁਸਾਂ ਇਸ ਚੰਗੇ ਮਨੁੱਖ ਨੂੰ ਕੁਛ ਆਖਿਆ ਤਾਂ ਮੈਂ ਆਪੇ ਆਪਣੇ ਕਲੇਜੇ ਵਿੱਚ ਤੀਰ ਖੋਭ ਲਵਾਂਗੀ। ਤਾਂ ਮਾਂ ਟੱਲੀ, ਪਰ ਪੀਤੀ ਹੋਈ ਹੀ ਗਈ। ਹੁਣ ਮੈਂ ਉਸ ਇਕੱਲ ਦੇ ਸਹਿਮ ਵਿੱਚ ਬੈਠੀ ਸਾਂ। ਤੂੰ ਆਤਮਾ ਹੈ, ਇਹ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜ ਰਹੀ ਸੀ ਕਿ ਅਚਾਨਕ ਚੇਤਾ ਆਇਆ ਕਿ ਚੰਗੇ ਮਨੁੱਖ ਨੇ ਤਾਂ ਗੱਲਾਂ ਵੀ ਕੀਤੀਆਂ ਸਨ ਕਿ ਤੂੰ ਉੱਚੀ ਹੈ, ਮੈਂ ਉੱਚੀ ਹਾਂ, ਪਰਬਤ ਦੀ ਚੋਟੀ ਉੱਚੀ ਹੁੰਦੀ ਹੈ, ਸੋ ਵੀ ਇਕੱਲੀ ਅਤੇ ਉਜਾੜ ਹੁੰਦੀ ਹੈ। ਬੱਦਲ ਉੱਚੇ ਹੁੰਦੇ ਹਨ ਪਰ ਸੁਨਸਾਨ ਹੈ, ਚੰਦ ਉੱਚਾ ਹੈ ਪਰ ਉਹ ਵੀ ਇਕੱਲਾ ਹੈ, ਸੂਰਜ ਉੱਚਾ ਹੈ ਸੋ ਵੀ ਇਕੱਲਾ ਹੈ। ਜੇ ਮੈਂ ਉੱਚੀ ਹੋਈ ਤਾਂ ਵੀ ਇਕੱਲੀ ਹੀ ਹੋਈ ਨਾ, ਹਾਏ ਮੈਂ ਕੀ ਕਰਾਂ, ਇਕੱਲ ਖਾਂਦੀ ਹੈ। ਤੂੰ ਆਤਮਾ ਹੈ, ਤੇਰੇ ਵਿੱਚ ਮੋਹ ਨਹੀਂ। ਤਦੇ ਮੈਂ ਅੱਜ ਮਾਂ ਨੂੰ ਗੁੱਸੇ ਕਰ ਲਿਆ ਹੈ। ਚੰਗੇ ਨੇ ਕਿਹਾ ਸੀ ਤੂੰ ਬੇਲੋੜ ਹੈ, ਬੇਲੋੜ ਹੋ, ਅਚਾ ਹੋ, ਪਰ ਮੈਨੂੰ ਰੋਟੀ ਦੀ ਤਾਂ ਲੋੜ ਹੈ, ਇਸ ਤੋਂ ਬੇਲੋੜ ਕੀ ਕੋ ਹੋਵਾਂ, ਅਤੇ ਜੇ ਮੇਰਾ ਕੋਈ ਨਹੀਂ ਫਿਰ ਮੈਂ ਰੋਟੀ ਕਿੱਥੋਂ ਖਾਵਾਂਗੀ। ਕੋਈ ਬੋਹੜ ਹੋਵੇ ਮੈਨੂੰ, ਹਾਏ ਮੈਂ ਕਿਵੇਂ ਆਤਮਾ ਨਾ ਹੋਵਾਂ, ਮੈਂ ਸੁੱਖ ਦਿਆ ਕਰਾਂਗੀ ਲਵਾਂਗੀ ਨਹੀਂ, ਰੋਟੀ ਆਪ ਪਕਾਵਾਂਗੀ, ਪਾਣੀ ਆਪ ਭਰਾਂਗੀ, ਮੰਜਾ ਆਪ ਡਾਵਾਂਗੀ, ਕੱਪੜੇ ਆਪ ਧੋਵਾਂਗੀ, ਪਰ ਇਹ ਵੀ ਕੀ ਕੋ ਕਰਾਂਗੀ, ਮੈਂ ਜਦ ਦੇ ਨਹੀਂ ਤਾਂ ਦੇਹ ਦੇ ਕੰਮ ਕੀ ਕੋ ਕਰਾਂਗੀ। ਆਤਮਾ ਹਾਂ, ਸਭ ਤੋਂ ਅੱਡ ਹਾਂ, ਸਰੀਰ ਤੋਂ ਅੱਡ ਹੋਈ, ਹੁਣ ਮੈਂ ਇਸੇ ਧੁਨ ਵਿੱਚ ਇਕੱਲੀ ਰਹਾਂਗੀ ਅਤੇ ਇਕੱਲ ਮੈਨੂੰ ਖਾਇਆ ਕਰੇਗੀ ਅਤੇ ਮੈਂ ਸੁੱਕ ਕੇ ਮਰ ਜਾਵਾਂਗੀ। ਮੈਂ ਇਹਨਾਂ ਵਹਿਮਾਂ ਵਿੱਚ ਰੁੜ ਰਹੀ ਸਾਂ ਕਿ ਚੰਗੇ ਮਨੁੱਖ ਦੇ ਫਿਰ ਨੈਣ ਖੁੱਲ੍ਹੇ ਅਤੇ ਤੱਕ ਕੇ ਮੁਸਕਰਾਏ। ਬੁੱਲ ਮੁਸਕਰਾਏ ਅਤੇ ਨੈਣ ਮੈਂ ਵੱਲ ਭਰ ਕੇ ਤੱਕੇ ਤਾਂ ਮੈਨੂੰ ਜਾਨ ਪੈ ਗਈ। ਉਸ ਵੇਲੇ ਇਕੱਲ ਮੇਰੀ ਨਸ ਗਈ ਅਤੇ ਮੈਨੂੰ ਖੁਸ਼ੀ ਆ ਗਈ। ਮੈਂ ਕੋਲ ਜਾ ਕੇ ਹੱਥ ਜੋੜੇ ਤਾਂ ਫਿਰ ਉਸਨੇ ਕਿਹਾ, ਤੂੰ ਆਤਮਾ ਹੈ ਪਰ ਇਕੱਲ ਤੈਨੂੰ ਨਹੀਂ ਖਾ ਸਕਦੀ। ਮੈਂ ਕਿਹਾ, ਹੇ ਚੰਗੇ ਮਨੁੱਖ, ਕਹੋ ਮੈਂ ਆਤਮਾ ਨਹੀਂ, ਇਹ ਸਜ਼ਾ ਮੇਰੇ ਚੱਲਣ ਦੀ ਨਹੀਂ, ਮੈਨੂੰ ਕੈਦ ਕਰ ਔਰ ਕਹੋ ਤੂੰ ਮੇਰੀ ਗੁਲਾਮ ਹੈ, ਹਰ ਦਮ ਮੇਰੇ ਨਾਲ ਰਹੋ ਅਤੇ ਸੇਵਾ ਕਰ, ਮੈਂ ਕਰਾਂਗੀ, ਜਾਂ ਤੀਰ ਲੈ ਅਤੇ ਖੋਭ ਦੇ ਮੇਰੇ ਕਲੇਜੇ, ਮੈਂ ਖੁਬਾਵਾਂਗੀ ਅਤੇ ਖੁਸ਼ੀ ਨਾਲ ਮਰਾਂਗੀ, ਪਰ ਮੈਨੂੰ ਆਤਮਾ ਨਾ ਕਹੋ। ਉਸ ਫਿਰ ਨੈਣ ਮੀਟੇ ਚਿਰ ਪਿੱਛੋਂ ਖੋ ਲਏ ਅਤੇ ਕਿਹਾ, ਤੂੰ ਇਕੱਲੀ ਨਹੀਂ ਹੈ, ਤੇਰੇ ਨਾਲ ਨਿਰੰਕਾਰ ਹੈ। ਮੈਂ ਰੋ ਰੋ ਕੇ ਕਿਹਾ, ਮੇਰੇ ਨਾਲ ਤੂੰ ਰਹੋ, ਮੈਨੂੰ ਹੋਰ ਕਿਸੇ ਦੀ ਲੋੜ ਨਹੀਂ, ਸਭ ਤੋਂ ਚੰਗਾ ਤੂੰ ਹੈ, ਤੈਥੋਂ ਚੰਗਾ ਹੋਰ ਕੋਈ ਨਹੀਂ, ਮੈਨੂੰ ਮੈਂ ਆਤਮਾ ਹਾਂ ਅਤੇ ਮੇਰੇ ਨਾਲ ਕੋਈ ਨਿਰੰਕਾਰ ਹੈ ਦੀ ਲੋੜ ਨਹੀਂ। ਉਸਨੇ ਕਿਹਾ, ਮੈਂ ਆਤਮਾ ਹਾਂ, ਪਰਮਾਤਮਾ ਮੇਰੇ ਨਾਲ ਹੈ, ਤੂੰ ਆਤਮਾ ਹੈ, ਪਰਮਾਤਮਾ ਤੇਰੇ ਨਾਲ ਹੈ। ਮੈਂ ਹੁਣ ਹੋਰ ਸਹਿਮੀ। ਉਸਨੇ ਫਿਰ ਆਖਿਆ, ਪਰਮਾਤਮਾ ਹਰ ਦਮ ਤੇਰੇ ਨਾਲ ਹੈ, ਤੂੰ ਉਸ ਵੱਲ ਨਹੀਂ ਤੱਕਦੀ, ਉਹ ਤੈਨੂੰ ਦੇਖਦਾ ਹੈ, ਤੂੰ ਸੌਂ ਜਾਂਦੀ ਹੈ ਉਹ ਜਾਗਦਾ ਹੈ, ਤੂੰ ਜੋ ਕਰਦੀ ਹੈ ਉਹ ਦੇਖਦਾ ਹੈ, ਜੋ ਸੋਚਦੀ ਹੈ ਉਹ ਜਾਣਦਾ ਹੈ, ਪਰ ਤੂੰ ਉਸਨੂੰ ਨਹੀਂ ਦੇਖਦੀ ਨਾ ਜਾਣਦੀ। ਆਹ, ਹੁਣ ਮੇਰੇ 'ਤੇ ਹੋਰ ਡਰ ਛਾਇਆ। ਮੈਂ ਦਿਲ ਨੂੰ ਕਿਹਾ, ਮੇਰੇ ਨਾਲ ਕੋਈ ਲੁੱਕ ਕੇ ਰਹਿੰਦਾ ਹੈ ਜੋ ਮੇਰੇ ਸਾਰੇ ਕੰਮਾਂ ਨੂੰ ਵੇਂਹਦਾ ਹੈ, ਦਿਸਦਾ ਨਹੀਂ ਪਰ ਦੇਖਦਾ ਹੈ। ਸੋ ਫਿਰ ਨਾਲ ਤਾਂ ਹੋਇਆ ਪਰ ਨਾ ਹੋਏ ਜਿਹਾ ਹੋਇਆ, ਹਾਏ ਮੈਂ ਕਿਵੇਂ ਆਤਮਾ ਨਾ ਹੋਵਾਂ। ਜੇ ਉਹ ਵੇਂਹਦਾ, ਜਾਣਦਾ ਅਤੇ ਸੁਣਦਾ ਹੈ ਤਾਂ ਮੈਂ ਹਰ ਕੰਮ ਕਰਨ ਲੱਗਿਆ ਅਚਕਿਆ ਕਰਾਂਗੀ, ਬੋਲਣ ਲੱਗੇ ਸੋਚਿਆ ਕਰਾਂਗੀ ਅਤੇ ਸੋਚਣ ਲੱਗਿਆ ਕੀ ਕਰਿਆ ਕਰਾਂਗੀ, ਡੁੱਬ ਜਾਇਆ ਕਰਾਂਗੀ। ਫਿਰ ਮੈਂ ਉਸਨੂੰ ਕਿਹਾ, ਹੇ ਚੰਗੇ ਮਨੁੱਖ, ਮੈਂ ਪਾਪ ਕੀਤਾ ਹੈ, ਮੈਨੂੰ ਡੰਨ ਦੇ ਪਰ ਐਡਾ ਕਰੜਾ ਨਾ ਦੇ। ਪਰ ਉਸਦੀਆਂ ਅੱਖਾਂ ਬੰਦ ਸਨ, ਫਿਰ ਸਾਰਾ ਦਿਨ ਨਾ ਖੁੱਲ੍ਹੀਆਂ ਅਤੇ ਮੈਂ ਡੋਲਦੀ, ਡਰਦੀ, ਸੋਚਦੀ, ਡੁੱਬਦੀ, ਤਰਦੀ ਪਰ ਉਸਦੇ ਕੋਲ ਹੀ ਬੈਠੀ ਰਹੀ। ਪਿਤਾ ਜੀ ਆਏ, ਮੈਂ ਭੱਜ ਕੇ ਉਹਨਾਂ ਦੇ ਗਲ ਨਾਲ ਜਾ ਲੱਗੀ। ਉਹ ਵੀ ਕੁਛ ਉਦਾਸ ਜੇ ਆਏ, ਮੇਰਾ ਚਿਹਰਾ ਵੇਖ ਕੇ ਹੋਰ ਉਦਾਸ ਹੋ ਗਏ। ਮੈਨੂੰ ਗੱਲ ਆਉਣ ਲੱਗੇ ਤਾਂ ਮੈਂ ਰੱਤਾ ਕੋ ਅਚਕੀ, ਪਰ ਉਹਨਾਂ ਨੇ ਜ਼ੋਰੀ ਛਾਤੀ ਨਾਲ ਮੇਰਾ ਸਿਰ ਲਾ ਕੇ ਘੁੱਟਿਆ ਅਤੇ ਸਿਰ 'ਤੇ ਹੱਥ ਫੇਰ ਕੇ ਮੈਨੂੰ ਪਿਆਰ ਦਿੱਤਾ। ਜਿਸ ਵੇਲੇ ਕਿ ਉਹਨਾਂ ਦੀ ਹੱਥ ਮੇਰੇ ਸਿਰ 'ਤੇ ਪਿਆਰ ਨਾਲ ਛੋਇਆ, ਮੇਰੇ ਡੁਸਕਾਰੇ ਨਿਕਲ ਗਏ ਅਤੇ ਤੱਤੇ ਤੱਤੇ ਹੰਝੂ ਉਹਨਾਂ ਦੀ ਛਾਤੀ 'ਤੇ ਵਗ ਤੁਰੇ। ਇਹ ਵੇਖ ਕੇ ਉਹ ਰਾਠਾਂ ਵਿੱਚ ਵੀ ਨਾਮੜਾ ਪਾ ਚੁੱਕਾ ਰਾਠ ਪਿਤਾ ਠੰਡਾ ਸਾਹ ਲੈ ਕੇ ਬੋਲਿਆ, ਧੀਏ ਹੋਸ਼ ਕਰ, ਤੇਰਾ ਦੁੱਖ ਹੋਣੇ ਦੂਰ ਕਰਾਂ ਪਰ ਤੇਰਾ ਪਿਆਰ ਹੀ ਕੁਛ ਨਹੀਂ ਕਰਨ ਦਿੰਦਾ। ਮੈਂ ਕੁਛ ਨਾ ਬੋਲੀ, ਮੈਨੂੰ ਇੱਕ ਠੰਡ ਪੈ ਰਹੀ ਸੀ, ਪਿਤਾ ਦੇ ਪਿਆਰ ਵਿੱਚ ਇੱਕ ਸੁੱਖ ਮਿਲ ਰਿਹਾ ਸੀ, ਮੈਂ ਖੁਸ਼ ਹੋ ਰਹੀ ਸਾਂ। ਚੇਤਾ ਆਉਂਦਾ ਸੀ ਕਿ ਸੁੱਖ ਦੇਣਾ ਹੈ ਲੈਣਾ ਨਹੀਂ, ਪਰ ਮੈਂ ਐਸੀ ਜੀ ਭਿਆਣੀ ਹੋ ਚੁੱਕੀ ਸਾਂ ਕਿ ਹੁਣ ਮੈਂਥੋਂ ਪਿਤਾ ਦੇ ਲਾੜ ਅਤੇ ਦਿਲਾਸੇ ਦਾ ਸੁੱਖ ਛੱਡਿਆ ਨਹੀਂ ਸੀ ਜਾਂਦਾ। ਮੈਨੂੰ ਹੁਣ ਤਿਰਾਸ ਹੋ ਗਿਆ ਕਿ ਮੈਨੂੰ ਖਾਣ ਵਾਲੀ ਇਕੱਲ ਤੋਂ ਰਾਖੀ ਕਰਨ ਵਾਲੇ ਬਾਪੂ ਜੀ ਆ ਗਏ ਹਨ। ਬਾਪੂ ਜੀ ਨੇ ਫਿਰ ਮੈਨੂੰ ਸਮਝਾਇਆ। ਜਦ ਮੈਂ ਉਹਨਾਂ ਨੂੰ ਆਪਣਾ ਦੁੱਖ ਦੱਸਿਆ, ਉਹ ਹੱਸ ਪਏ, ਆਖਣ ਲੱਗੇ, ਕਾਕੀ ਤੇਰਾ ਭੋਲਾਪਨ ਤੇਰਾ ਵੈਰੀ ਹੋ ਰਿਹਾ ਹੈ, ਮੈਂ ਤੈਨੂੰ ਬੜੀ ਸਾਦਗੀ, ਸਿੱਧੇ ਅਤੇ ਭੋਲੇਪਨ ਵਿੱਚ ਪਾ ਲਿਆ ਹੈ, ਤੈਨੂੰ ਦੁਨੀਆ ਅਤੇ ਦੀਨ ਦੀ ਸਾਰ ਨਹੀਂ। ਬੱਚੀਏ ਹੋਸ਼ ਕਰ ਅਤੇ ਸਮਝ, ਜੋ ਕੁਛ ਤੈਨੂੰ ਉਸਨੇ ਆਖਿਆ ਹੈ ਉਸ ਤੋਂ ਮਲੂਮ ਹੁੰਦਾ ਹੈ ਕਿ ਉਹ ਸਾਧੂ ਹੈ ਔਰ ਉਸਨੇ ਤੇਰੇ ਤੋਂ ਬਦਲਾ ਨਹੀਂ ਲਿਆ। ਜੋ ਗੱਲ ਉਹ ਚੰਗੀ ਜਾਣਦਾ ਸੀ ਉਸਨੇ ਤੈਨੂੰ ਆਖੀ ਹੈ, ਤੂੰ ਬੜੀ ਭੋਲੀ ਹੈ। ਜੇ ਉਦੋਂ ਇੱਕ ਵੇਰ ਪੰਡਿਤ ਨੇ ਪਾਪ ਪੁੰਨ ਦੀ ਗੱਲ ਆਖੀ ਸੀ ਤਾਂ ਤੂੰ ਜੀ ਨੂੰ ਲਾ ਲਈ ਅਤੇ ਉੱਠ ਕੇ ਨੱਸ ਗਈ। ਜੇ ਕੋਈ ਹੋਰ ਗੱਲ ਨਾ ਆਖ ਦੇਵੇ ਜਿਸ ਨਾਲ ਮੇਰਾ ਜੀ ਨਿੱਕਾ ਨਾ ਹੋ ਜਾਵੇ, ਅਤੇ ਜੇ ਇਸਨੇ ਕਹਿ ਦਿੱਤਾ ਕਿ ਤੂੰ ਆਤਮਾ ਹੈ ਤਾਂ ਡਰ ਦੇ ਨਾਲ ਹੀ ਸਾਰੀ ਨਪੀੜੀ ਜਾ ਰਹੀ ਹੈ। ਕਾਕੀ ਇਹ ਗੱਲਾਂ ਹਨ ਜੋ ਵਿਹਲੇ ਰਹਿਣ ਵਾਲੇ ਲੋਕ ਸਾਨੂੰ ਸੁਣਾ ਕੇ ਆਪਣੀ ਉਧਰ ਪੂਰਨਾ ਕਰਦੇ ਹਨ। ਇਹਨਾਂ ਗੱਲਾਂ ਵਿੱਚ ਕੁਛ ਨਹੀਂ ਹੁੰਦਾ, ਤੂੰ ਸਿੱਧੀ ਅਤੇ ਸਾਫ਼ ਹੈ, ਅੰਦਰੋਂ ਬਾਹਰੋਂ ਇੱਕ ਹੈ। ਜੋ ਸੁਣਦੀ ਹੈ ਉਸਦੇ ਮਗਰ ਖਿਆਲ ਵਿੱਚ ਟੁਰ ਪੈਂਦੀ ਹੈ ਅਤੇ ਸ਼ੁਦੈਣ ਹੋ ਜਾਂਦੀ ਹੈ। ਤਕੜੀ ਹੋ, ਬਹਾਦਰਾਂ ਦੀ ਸੰਤਾਨ ਬਹਾਦਰ ਹੁੰਦੀ ਹੈ। ਕੱਲ੍ਹ ਮੇਰੇ ਨਾਲ ਚੱਲ, ਇੱਕ ਸ਼ੇਰ ਨੇ ਬੇਲੇ ਵਿੱਚ ਇੱਕ ਸਿਪਾਹੀ ਮਾਰਿਆ ਹੈ, ਉਸਨੂੰ ਪਾਲਣਾ ਹੈ ਅਤੇ ਮਾਰਨਾ ਹੈ, ਸ਼ਿਕਾਰ ਵਿੱਚ ਚੱਲ ਕੇ ਤੇਰਾ ਜੀ ਖਿੜ ਆਵੇਗਾ। ਮੈਂ ਕੁਛ ਬੋਲ ਨਾ ਸਕੀ, ਪਰ ਮੈਨੂੰ ਤਰਵਾਸ ਬਹੁਤ ਆ ਰਿਹਾ ਸੀ। ਪਿਤਾ ਜੀ ਕੁਛ ਚਿਰ ਪਿਆਰ ਦੇ ਕੇ ਚਲੇ ਗਏ, ਫਿਰ ਸੰਧਿਆ ਪੈ ਗਈ। ਮੈਂ ਇਸ ਹਾਲ ਵਿੱਚ ਹੀ ਲੇਟ ਗਈ, ਲੇਟੀ ਤਾਂ ਨੀਂਦ ਪੈ ਗਈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।